प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी गुर बिलास छेवें पातशाही ग्रंथ की कथा नु आप जी श्रवण कर रहे हो। ग्रंथाकार जी ने बयान किया है कि सतगुरु अर्जन देव सच्चे पातशाह जी ने अपने पुत्र हर गोविंद दे वास्ते बहुते सारे शब्द बयान किए। ग्रंथाकार जी लिखते ने कि बिलावल राग दे विच सतगुरु अर्जन देव सच्चे पातशाह जी ने शब्द नू बयान किया सगल आनंद किया परमेसर अपना बिरद संवारिया। अपने शब्दां दे विच ग्रंथाकार जी इस शब्द दे जिस तरह अर्थ करदे ने इस जगह दे उत्तों मैं अज दी कथा नू प्रारंभ करदा। सागल आनंद परमेसर कीनो अपना बिरद राख जन लीनो। ग्रंथाकार जी लिखते ने के सारे जड़े आनंद ने सारिया जड़िया खुशियां ने ओ परमेसर ने अपने आप कीतियां ने अपने बिरद दी आपे ही लाज रखी है पाव के अपने दास दी इसे प्रकार दे नाल रख्या कीती। साहिब बुड्ढा भए किरपाल सुत दे कियो परवार निहाल। सतगुरु अर्जन देव सच्चे पातशाह जी ने अपने शब्द दे विच ऐसा आख्या कि बाबा बुड्ढा जी बड़े किरपालू होए ने बड़े दयाल होए ने जिन्ना ने के निहाल कर दिता है पुत्र दा दान दे के सारे परिवार नू। अपना कार्य जान सवारा हर गोबिंद बड़ी उम्र सुधारा। अपने कार्य नू अपने काम नू अपने आप ही सवार दिता है हर गोबिंद जिहड़ा पुत्र पैदा होया कामना करदा हां कि बहुत वड्डी उम्र दा मालक होवे। मंगल सुख कल्याण पए अब गुरु नानक किरपाल पए जब। सतगुरु अर्जन देव सच्चे पातशाह जी अपने इस शब्द दे विच बयान करदे ने कि जदों दे किरपालू हो गए ने सतगुरु नानक देव सच्चे पातशाह जी उदों तो लैके सारियां खुशियां मिल गईयां ने सारे जेड़े सुख ते कल्याण ने ओह इस वेले सानू सारियां नू मिल गए। वण त्रिण सब हरिया पयो सर्ब जीय सुख पाए मन इच्छे हम फल दिए श्री गुरु नानक राय। सतगुरु अर्जन देव सच्चे पातशाह जी ने वचन कीता के वन त्रिण सारे दे सारे हरे भरे हो गए ने, सारिया जीआं नूं बहुत ज्यादा वड्डे सुख की प्राप्ति हुई है। मन इच्छी साडी मन पौंदी जिहड़ी मुराद सी ओ राजा सरूप सतगुरु नानक देव सच्चे पातशाह जी ने इस वेले पूरी कर दित्ती। सब इच पूरन पाई बुढ़े के प्रसाद, दुष्टन नास या बहु हेंगे जन्म्यो पुत्र अनाद। सतगुरु अर्जन देव सच्चे पातशाह जी कहंदे ने कि साडी इच्छा पूरी हो गई है, बाबे बुढ़े दे प्रसाद दे नाल उन्हां दी कृपा दे नाल हुण जिहड़े वड्डे वड्डे दुष्ट ने उन्हां सारयां दा विनाश हो जावेगा, क्योंकि साडे घर दे विच अनाद पुत्र ने जन्म लिया है। अनाद शब्द दे बहुत सारे अर्थ लाए जांदे ने, अकाल पुरख भी आख्या जांदा है अनाद नूं। इस तों इलावा जिहदी शुरुआत ही ना होवे, जिदा कोई मुढ ही ना होवे ओनू भी अनाद आख्या जांदा है। ते अकाल पुरख दा कोई मुढ नहीं है, ओदी कोई शुरुआत नहीं है, क्योंकि जिदी शुरुआत नहीं है ओदा फिर खात्मा भी कदे नहीं हुंदा। इस करके हुण सतगुरु हरगोबिंद सच्चे पातशाह जी दे वास्ते सतगुरु अर्जन ने वचन कीता कि अनाद पुत्र ने घर दे विच जन्म लिया है, जिहड़ा कि हुण वड्डे वड्डे दुष्टां दा संघार कर देवेगा, उन्हां नूं मार के खपा देवेगा। सुत पर थाए शब्द गुर कहे, नर नारी मन आनंद लहे। ग्रंथाकार जी बयान करदे ने इस प्रकार दे नाल सतगुरु अर्जन देव सच्चे पातशाह जी ने अपने पुत्र दे प्रथाए बहुत सारे शब्दां नूं उचारण कीता, जिन्ने भी स्त्रियां पुरश सी उन्हां सारयां ने बहुत ज्यादा आनंद दी प्राप्ति कीती सतगुरु अर्जन देव सच्चे पातशाह जी दे बचनां नूं सुन सुन के। तब लो पाण उदय पयो आई, जैस गुरु जन्म्यो सुख दाई। क्योंकि पिछे इस गल दा जिक्र हो चुका है कि रात दे वेले सतगुरु हरगोबिंद सच्चे पातशाह जी ने अवतार नूं धारण कीता। कवि जी लिखदे ने कि रात लंघ गई है, रात बतीत हो गई है, अगला सवेरा हो गया, सतगुरु हरगोबिंद सच्चे पातशाह जी जेड़े सुख देण वाले ने ओ रात दे वेले पैदा होए।
निसा बीत अंधेर बिहायो, जैस जन्म गुर दुष्ट खपायो।
ग्रंथाकार जी लिखदे ने कि निसा बीत गई है, रात बतीत गई है, हनेरा सारे दा सारा दूर चलिया गया है। कवि जी लिखदे ने कि इस तरह लग रहा है कि जिवें दुष्टां नूं खपाउण वाला सूरज चढ़ गया होवे ते दुष्टां रूपी हनेरा सारे दा सारा दूर चलिया गया होवे। इस प्रकार दे नाल सतगुरु हरगोबिंद सच्चे पातशाह जी ने अवतार नूं धारण कीता। करतार सिंह जी कलास वालीए इस प्रकार दे नाल सतगुरु हरगोबिंद सच्चे पातशाह जी दे अवतार धारण दी वार्ता नूं बयान करदे ने।
कुछ चिर वडाली जा रहे गुर जी, महाबली सतगुर अवतार होया, 1652 हाड़ी की पख चानना खास शुमार होया। साल गुरु नानक 126 पख नक्षत्र ते ऐतवार होया, 1596 ईसवी सी राज देश ते मुगल सरकार होया। दिल्ली तख्त उते जहांगीर है सी, ए समा सारा यादगार होया। ऐतवार एकादशी थित है सी, ज्ञान चानना विच संसार होया। अद्धी रात सूरज प्रकाश कीता, ਵੇਖ ਜ਼ੁਲਮ ਅੰਧੇਰ ਲਾਚਾਰ ਹੋਇਆ। ਵੱਜੇ ਵਿੱਚ ਆਕਾਸ਼ ਦੇ ਗੁਪਤ ਵਾਜੇ, ਤੀਨ ਲੋਕ ਅੰਦਰ ਜੈ ਜੈਕਾਰ ਹੋਇਆ। ਮਨ ਖਿੜ ਗਏ ਹਰ ਥਾਂ ਧਰਮੀਆਂ ਦੇ, ਜ਼ੋਰ ਜ਼ੁਲਮ ਉਦਾਸ ਬਿਸਿਆਰ ਹੋਇਆ। ਡੋਲੀ ਸ਼ਾਹੀ ਤੇ ਕੰਬਿਆ ਤਖਤ ਦਿੱਲੀ, ਤੇਜ ਮੁਗਲਾਂ ਘਰੋਂ ਉਡਾਰ ਹੋਇਆ। ਫਿੱਕੇ ਤੇਜ ਪੈ ਹਾਕਮਾਂ ਤਾਰਿਆਂ ਦੇ, ਗੁਰੂ ਸੂਰਜ ਰੂਪ ਚਮਕਾਰ ਹੋਇਆ। ਖੁਸ਼ੀ ਹੋਈ ਜਹਾਨ ਕਰਤਾਰ ਸਿੰਘਾ, ਭਾਗ ਮੁਗਲਾਂ ਦਾ ਆਵਾਜ਼ਾਰ ਹੋਇਆ।
ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿਹੜੇ ਦੁਨੀਆਂ ਦੇ ਲੋਕ ਨੇ ਉਹਨਾਂ ਦੇ ਮਨਾਂ ਦੇ ਅੰਦਰ ਖੁਸ਼ੀ ਵੱਧ ਗਈ ਹੈ, ਦੂਜੇ ਪਾਸੇ ਜਿਹੜੇ ਜ਼ਾਲਮ ਮੁਗਲ ਸਨ ਉਹਨਾਂ ਦੇ ਜਿਹੜੇ ਭਾਗ ਨੇ ਉਹ ਮਾਨੋ ਕੇ ਆਵਾਜ਼ਾਰ ਹੋ ਗਏ ਨੇ। ਉਹਨਾਂ ਦਾ ਜਿਹੜਾ ਮੌਤ ਦਾ ਸਮਾਂ ਉਹ ਬਹੁਤ ਜ਼ਿਆਦਾ ਨੇੜੇ ਆ ਗਿਆ। ਇਸ ਤੋਂ ਇਲਾਵਾ ਕਵੀ ਜੀਵਨ ਸਿੰਘ ਜੀ ਨੇ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਨੂੰ ਆਪਣੀ ਕਵਿਤਾ ਦੇ ਵਿੱਚ ਬਿਆਨ ਕੀਤਾ। ਜਿਵੇਂ ਉਹਨਾਂ ਨੇ ਬਿਆਨ ਕੀਤਾ ਉਹ ਮੈਂ ਤੁਹਾਡੇ ਸਾਹਮਣੇ ਹੁਣ ਬਿਆਨ ਕਰਦਾ।
51 ਦੀ ਅੱਧਿਓਂ ਰਾਤ ਟਲੀ ਸੁਖਦਾਈ, ਗੰਗਾ ਦੀ ਕੁੱਖੋਂ ਆ ਰੱਬੀ ਜੋਤ ਕਰੀ ਰੁਸ਼ਨਾਈ। ਕਰ ਮਨੁੱਖ ਦੇ ਆਇਆ ਜਿਸ ਦਾ ਸਭ ਤੋਂ ਉੱਚਾ ਦੁਆਰਾ, ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕੋਮਲ ਜੈ ਚੇਰੇ ਤੇ ਦਾਈ ਨੇ ਰੱਬੀ ਰੂਪ ਤਕਾਇਆ, ਉਸ ਮਾਤਾ ਗੰਗਾ ਨੂੰ ਖੁਸ਼ੀ ਵਿੱਚ ਏਦਾਂ ਆਖ ਸੁਣਾਇਆ। ਦੁਨੀਆਂ ਦੇ ਲੋਕਾਂ ਤੋਂ ਇਸ ਦਾ ਜਲਵਾ ਡਿੱਠਾ ਨਿਆਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਲਾ ਨਾਲਕ ਲੇਜੇ ਦੇ ਖੁਸ਼ੀਆਂ ਗੰਗਾ ਮਾਤ ਮਨਾਈਆਂ, ਨੈਣਾ ਦਾ ਨੂਰ ਲੱਭਾ ਦਿਲ ਵਿੱਚ ਹੋ ਗਈਆਂ ਰੁਸ਼ਨਾਈਆਂ। ਆਪਣੀ ਫੁਲਵਾੜੀ ਦੀ ਉਸ ਨੂੰ ਖਿੜੀ ਦਿਸੀ ਗੁਲਜ਼ਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਆਸਾਂ ਦੀਆਂ ਵੇਲਾਂ ਨੂੰ ਪੂਰੇ ਫਲ ਪਰਮੇਸ਼ਰ ਲਾਏ, ਆਸਾਂ ਦੀਆਂ ਵੇਲਾਂ ਨੂੰ ਪੂਰੇ ਫਲ ਪਰਮੇਸ਼ਰ ਲਾਏ। ਪੁੱਤਰ ਦੀਆਂ ਖੁਸ਼ੀਆਂ ਦੇ ਨੇ ਗੁਰ ਅਰਜਨ ਸ਼ਬਦ ਅਲਾਏ, ਕਹਿੰਦੇ ਅੱਜ ਵੇਲ ਵਧੀ ਹੋਇਆ ਸੋਡ ਬੰਸ ਉਜਿਆਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਮੁਖ ਵਾਕ ਜੋ ਸਾਧੂ ਦਾ ਰੱਬੀ ਹੁਕਮ ਨੀ ਜਾਂਦਾ ਖਾਲੀ, ਦੁਸ਼ਟਾਂ ਦੇ ਸਾਧਣ ਲਈ ਧਰਮ ਕਲਾ ਹਰ ਬੰਦ ਬਹਾਲੀ। ਸੂਰਜ ਸਚਿਆਈ ਦਾ ਲੈ ਕੇ ਆਇਆ ਤਪ ਬਲ ਪਾਰੀ। ਕਰ ਅਰਜਨ ਸਤਿਗੁਰ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਭਾਰਤ ਦੀ ਭੂਮੀ ਨੂੰ ਭਾਗ ਪਰਮੇਸ਼ਰ ਨੇ ਆ ਲਾਏ, ਜਸ ਗਾਏ ਅਪਛਰਾਂ ਨੇ ਤੇ ਫੁੱਲ ਦੇਵਤਿਆਂ ਬਰਸਾਏ। ਲਛਮੀ ਤੇ ਵਿਸ਼ਨੂੰ ਵੀ, ਲਛਮੀ ਤੇ ਵਿਸ਼ਨੂੰ ਵੀ ਹੋਵਣ ਸਦਕੇ ਤੇ ਬਲਹਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਹੈ ਨਗਰ ਵਡਾਲੀ ਦੀ ਸੋਭਾ ਤੀਨ ਲੋਕ ਤੋਂ ਨਿਆਰੀ। ਜੋ ਵਿੱਚ ਸਵੰਬਰ ਦੇ ਵਖਰੀ ਜਾਪੇ ਰਾਜ ਕੁਮਾਰੀ। ਆ ਸਜਦੇ ਕਰਨ ਲੱਗੇ, ਆ ਸਜਦੇ ਕਰਨ ਲੱਗੇ ਜੋਗੀ ਸਿੱਧ ਜਤੀ ਸਚਿਆਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਬਿਰਛਾਂ ਤੇ ਬੈਠੇ ਵੀ ਪੰਛੀ ਗੀਤ ਖੁਸ਼ ਪੰਛੀ ਗੀਤ ਖੁਸ਼ੀ ਦੇ ਬੋਲੇ। ਆਇਆ ਖੇੜਾ ਫੁੱਲਾਂ ਤੇ ਕੁੰਡ ਨਰਗਸ ਕਲੀਆਂ ਖੋਲੇ। ਝੁਕ ਗਏ ਚੰਨ ਤਾਰੇ ਵੀ, ਝੁਕ ਗਏ ਚੰਨ ਤਾਰੇ ਵੀ ਡਿੱਠਾ ਉਹਨਾਂ ਨੇ ਚਮਕਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਫਿਰ ਚੜਦੇ ਸੂਰਜ ਨੇ ਕੀਤੀ ਬੰਦਨਾ ਕਿਰਨਾ ਰਾਹੀ। ਉਸ ਦਾ ਪ੍ਰਕਾਸ਼ ਹੋਇਆ ਬਖਸ਼ੇ ਸਭ ਜੀਵਾਂ ਨੂੰ ਸਾਹੀ। ਸ਼ੇਸ਼ ਗਣੇਸ਼ ਤੇ ਸਾਰਸੁਤੀ, ਸ਼ੇਸ਼ ਗਣੇਸ਼ ਤੇ ਸਾਰਸੁਤੀ ਸਭ ਨੇ ਮੰਗਲਾ ਚਾਰ ਉਚਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਹਿ ਜੀਵਨ ਸਿੰਘ ਕਵੀ ਖੇੜਾ ਜਿਵੇਂ ਬਸੰਤ ਲਿਆਵੇ। ਆਗਮ ਗੁਰ ਛੇਵੇਂ ਦਾ ਸੰਗਤ ਜੈ ਜੈਕਾਰ ਅਲਾਵੇ। ਇਸ ਖੁਸ਼ੀ ਅਤੁਲਮੀ ਦਾ, ਇਸ ਖੁਸ਼ੀ ਅਤੁਲਮੀ ਦਾ ਕਥਿਆ ਜਾਏ ਨਾ ਪਾਰਾ ਵਾਰਾ, ਕਥਿਆ ਜਾਏ ਨਾ ਪਾਰਾ ਵਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ। ਕਰ ਸਤਿਗੁਰ ਅਰਜਨ ਦੇ ਲੀਤਾ ਹਰ ਗੋਬਿੰਦ ਅਵਤਾਰਾ।
ਇਸ ਪ੍ਰਕਾਰ ਦੇ ਨਾਲ ਕਵੀ ਜੀਵਨ ਸਿੰਘ ਜੀ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਨੂੰ ਬਿਆਨ ਕੀਤਾ।
ਬੰਦਨ ਵਾਰ ਬੰਦੇ ਦਰ ਆਈ, ਸਭ ਅਬਲਾ ਮਿਲ ਦੇਤ ਵਧਾਈ।
ਫਿਰ ਸਤਿਗੁਰਾਂ ਦੇ ਘਰ ਦੇ ਦਰਵਾਜੇ ਦੇ ਉੱਤੇ ਸ਼ਰੀ ਦੇ ਪੱਤੇ ਬੰਨੇ ਗਏ ਨੇ, ਹਰਿਆਂ ਪੱਤਿਆਂ ਨੂੰ ਬੰਨਿਆ ਗਿਆ ਹੈ, ਕਿਉਂਕਿ ਜਿਹੜੇ ਘਰ ਵੀ ਬਾਲਕ ਪੈਦਾ ਹੁੰਦਾ ਹੈ ਲੋਕਾਂ ਦੀ ਰੀਤੀ ਦੇ ਅਨੁਸਾਰ ਇਸ ਪ੍ਰਕਾਰ ਦੇ ਨਾਲ ਪੱਤੇ ਦਰਵਾਜੇ ਦੇ ਬਾਹਰ ਬੰਨੇ ਜਾਂਦੇ ਨੇ, ਉਹ ਪੱਤੇ ਵੀ ਬੰਨੇ ਗਏ ਨੇ। ਕਵੀ ਜੀ ਲਿਖਦੇ ਨੇ ਕਿ ਜਿੰਨੀਆਂ ਵੀ ਔਰਤਾਂ ਨੇ ਉਹ ਸਾਰੀਆਂ ਆਣ ਆਣ ਕੇ ਮਾਤਾ ਗੰਗਾ ਜੀ ਨੂੰ ਵਧਾਈਆਂ ਦਿੰਦੀਆਂ ਨੇ।
ਕਾਗਦ ਧਾਰਾ ਸਿੰਧ ਮਸ ਕਰ, ਬਨਸਪਤ ਕਲਮ ਹੱਥ ਨਿਜ ਤਰ, ਲਿਖੇ ਗਣੇਸ਼ ਗਿਰਾਇਓ ਚਰਾਵੇ, ਤਉ ਯੁਤ ਸਭ ਕਾ ਅੰਤ ਨਾ ਪਾਵੇ।
ਹੁਣ ਗ੍ਰੰਥਾਕਾਰ ਜੀ ਨੇ ਇੱਕ ਬਹੁਤ ਸੁੰਦਰ ਪ੍ਰਮਾਣ ਦਿੱਤਾ। ਕਵੀ ਜੀ ਲਿਖਦੇ ਨੇ ਕਾਗਦ ਧਾਰਾ ਸਿੰਧ ਮਸ ਕਰ, ਪੂਰੀ ਦੀ ਪੂਰੀ ਜਿੰਨੀ ਵੀ ਧਰਤੀ ਹੈ। ਕਵੀ ਜੀ ਲਿਖਦੇ ਨੇ ਕਿ ਜੇਕਰ ਉਸ ਸਾਰੀ ਧਰਤੀ ਨੂੰ ਕਾਗਜ਼ ਸਮਝ ਲਿਆ ਜਾਵੇ, ਪੂਰੇ ਜਿੰਨੇ ਵੀ ਸਮੁੰਦਰ ਨੇ ਉਹਨਾਂ ਸਾਰਿਆਂ ਸਮੁੰਦਰਾਂ ਦੇ ਵਿੱਚ ਜਿੰਨਾ ਵੀ ਪਾਣੀ ਭਰਿਆ ਹੋਇਆ, ਜੇਕਰ ਉਸ ਸਾਰੇ ਪਾਣੀ ਨੂੰ ਸਿਆਹੀ ਬਣਾ ਲਿਆ ਜਾਵੇ। ਬਨਸਪਤ ਕਲਮ ਹੱਥ ਨਿਜ ਤਰੈ, ਤੇ ਜਿੰਨੀ ਵੀ ਦੁਨੀਆਂ ਦੇ ਉੱਤੇ ਸ੍ਰਿਸ਼ਟੀ ਦੇ ਉੱਤੇ ਬਨਸਪਤੀ ਹੈ, ਉਹਨਾਂ ਸਾਰਿਆਂ ਰੁੱਖਾਂ ਦੀਆਂ ਕਲਮਾਂ ਬਣਾ ਲਈਆਂ ਜਾਣ ਤੇ ਫਿਰ ਹੱਥ ਦੇ ਵਿੱਚ ਫੜਾਈਆਂ ਜਾਣ। ਕਿਹਦੇ ਹੱਥ ਦੇ ਵਿੱਚ ਫੜਾਈਆਂ ਜਾਣ? ਕਵੀ ਜੀ ਅੱਗੇ ਬਿਆਨ ਕਰਦੇ ਨੇ, ਲਿਖੇ ਗਣੇਸ਼ ਗੇਰਾ ਉਚਰਾਵੇ। ਗਣੇਸ਼ ਦੇਵਤਾ ਜਿਹੜਾ ਉਹਨੇ ਫਿਰ ਕਲਮ ਫੜੀ ਹੋਵੇ ਆਪਣੇ ਹੱਥ ਦੇ ਵਿੱਚ, ਤੇ ਫਿਰ ਉਹ ਪੂਰੇ ਪ੍ਰਕਾਰ ਦੇ ਨਾਲ ਅਕਾਲ ਪੁਰਖ ਦੇ ਸਤਿਗੁਰੂ ਜੀ ਦੀ ਜਿਹੜੀ ਸਿਫਤ ਹੈ ਉਹਨੂੰ ਲਿਖੇ। ਤਉ ਉਤਸਵ ਕਾ ਅੰਤ ਨਾ ਪਾਵੇ, ਪਰ ਤਾਂ ਵੀ ਇਸ ਖੁਸ਼ੀ ਦਾ ਜਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਉਸਤਤੀ ਹੈ ਉਹਦਾ ਬਿਆਨ ਉਹ ਗਣੇਸ਼ ਵੀ ਨਹੀਂ ਕਰ ਸਕਦਾ। ਇਸ ਪ੍ਰਕਾਰ ਦੇ ਨਾਲ ਕਵੀ ਜੀ ਨੇ ਪ੍ਰਮਾਣ ਦਿੱਤਾ। ਇੱਕ ਅਲਮਸਤ ਕਵੀ ਹੋਏ ਨੇ, ਉਹਨਾਂ ਨੇ ਆਪਣਾ ਅੰਦਾਜ਼ ਇਸ ਪ੍ਰਕਾਰ ਦੇ ਨਾਲ ਪੇਸ਼ ਕੀਤਾ। ਉਹ ਲਿਖਦੇ ਨੇ, ਮੇਰੇ ਗੁਰੂ ਦੀ ਸਿਫਤ ਨਾ ਲਿਖੀ ਜਾਵੇ, ਸੱਤਾਂ ਸਾਗਰਾਂ ਦੀ ਭਾਵੇਂ ਸ਼ਾਹੀ ਹੋਵੇ। ਮਾਤ ਲੋਕ ਤੇ ਦਿਖਣ ਦਰਖਤ ਜਿਤਨੇ, ਭਾਵੇਂ ਸਭਨਾ ਦੀ ਕਲਮ ਬਣਾਈ ਹੋਵੇ। ਸਾਰੀ ਧਰਤੀ ਦਾ ਬਣਾ ਲਿਆ ਜਾਵੇ ਕਾਗਜ਼, ਉਸ ਉੱਤੇ ਨਾ ਪੂਰੀ ਲਿਖਾਈ ਹੋਵੇ। ਅਲਮਸਤ ਨਾ ਗੁਰੂ ਦੀ ਸਿਫਤ ਮੁੱਕੇ, ਜਿਹਦੀ ਦਾਤਾ ਨੇ ਸਿਫਤ ਕਰਾਈ ਹੋਵੇ। ਇੰਨਾ ਕੁਝ ਵੀ ਹੋ ਜਾਵੇ ਤਾਂ ਵੀ ਗੁਰੂ ਦੀ ਸਿਫਤ ਕੋਈ ਕਵੀ ਉਚਾਰਨ ਨਹੀਂ ਕਰ ਸਕਦਾ। ਇਸੇ ਹੀ ਪ੍ਰਥਾਏ ਕਬੀਰ ਜੀ ਨੇ ਵੀ ਆਪਣਾ ਬਿਆਨ ਕੀਤਾ ਹੈ। ਕਬੀਰ ਜੀ ਲਿਖਦੇ ਨੇ, ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਕਬੀਰ ਜੀ ਲਿਖਦੇ ਨੇ, ਇਸੇ ਪ੍ਰਕਾਰ ਦੇ ਨਾਲ ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਈ ਜਾਵੇ, ਜਿੰਨੀ ਬਨ ਰਾਏ ਹੈ ਜਿੰਨੀ ਬਨਸਪਤੀ ਹੈ ਉਹਨਾਂ ਦੀਆਂ ਕਲਮਾਂ ਕਰ ਲਈਆਂ ਜਾਣ। ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ, ਪਰ ਤਾਂ ਵੀ ਹਰੀ ਦਾ ਜਿਹੜਾ ਜਸ ਹੈ, ਗੁਰੂ ਦਾ ਜਿਹੜਾ ਜਸ ਹੈ, ਉਹ ਫਿਰ ਵੀ ਲਿਖ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਇਸੇ ਪ੍ਰਕਾਰ ਦਾ ਜਿਹੜਾ ਪ੍ਰਮਾਣ ਹੈ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਨੇ ਬਿਆਨ ਕੀਤਾ। ਪੋਵ ਨਭ ਮੇ ਪਯੋ ਮੰਗਲ ਚਾਰਾ, ਸਭ ਦੇਵਨ ਮਨ ਆਨੰਦ ਤਾਰਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਸ ਵੇਲੇ ਧਰਤੀ ਦੇ ਉੱਤੇ ਤੇ ਆਕਾਸ਼ ਦੇ ਉੱਤੇ ਬਹੁਤ ਸਾਰਾ ਮੰਗਲਾਚਾਰ ਹੋ ਰਿਹਾ। ਸਾਰੇ ਜਿਹੜੇ ਦੇਵਤੇ ਨੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਨੂੰ ਵਧਾਇਆ ਹੋਇਆ। ਧਰਤੀ ਦੇ ਉੱਤੇ ਜਿਹੜੇ ਲੋਕ ਨੇ ਉਹ ਮੰਗਲਾਚਾਰ ਕਰਦੇ ਨੇ, ਆਕਾਸ਼ ਦੇ ਵਿੱਚ ਜਿਹੜੇ ਦੇਵੀ ਦੇਵਤੇ ਨੇ ਉਹ ਮੰਗਲਾਚਾਰ ਕਰਦੇ ਨੇ।
ਇਹ ਬੇਦਸੋ ਗੁਰ ਜਨਮ ਬਖਾਨਾ, ਕਰੀ ਦਇਆ ਜਬ ਕਿਰਪਾ ਨਿਧਾਨਾ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਹੁਣ ਇਸ ਤਰੀਕੇ ਦੇ ਨਾਲ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਨਮ ਦੀ ਕਥਾ ਨੂੰ ਬਿਆਨ ਕੀਤਾ। ਕਹਿੰਦੇ ਨੇ, ਕਰੀ ਦਇਆ ਜਬ ਕਿਰਪਾ ਨਿਧਾਨਾ, ਜਿਹੜੇ ਸਤਿਗੁਰੂ ਜੀ ਕਿਰਪਾ ਦੇ ਨਿਦਾਨ ਨੇ, ਕਿਰਪਾ ਦੇ ਸਮੂਹ ਨੇ, ਜਦੋਂ ਉਹਨਾਂ ਨੇ ਮੇਰੇ ਤੇ ਦਇਆ ਕੀਤੀ ਤਾਂ ਮੈਂ ਇਸ ਕਥਾ ਨੂੰ ਬਿਆਨ ਕਰ ਸਕਿਆ।
ਹੋਇ ਅਜਾਨ ਥਾ ਤੁਛ ਮਤ, ਸ੍ਰੀ ਗੁਰ ਦਇਆ ਅਪਾਰ, ਆਪਣਾ ਕਾਰਜ ਜਾਣ ਪ੍ਰਭ, ਲੀਨੋ ਆਪ ਸੁਧਾਰ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੈਂ ਤੇ ਬਹੁਤ ਜ਼ਿਆਦਾ ਅਣਜਾਣ ਹਾਂ, ਮੇਰੀ ਤੇ ਬਹੁਤ ਜ਼ਿਆਦਾ ਛੋਟੀ ਬੁੱਧੀ ਸੀ, ਪਰ ਮੇਰੇ ਤੇ ਜਿਹੜੀ ਦਇਆ ਹੈ ਉਹ ਸਤਿਗੁਰੂ ਨੇ ਅਪਾਰ ਕੀਤੀ ਹੈ, ਜਿਹਦਾ ਕੋਈ ਪਾਰਾਵਾਰ ਮੈਂ ਕਹਿ ਨਹੀਂ ਸਕਦਾ। ਆਪਣਾ ਜਿਹੜਾ ਕੰਮ ਸੀ ਉਹ ਆਪ ਹੀ ਭਗਵਾਨ ਸਤਿਗੁਰੂ ਨੇ ਮੇਰੇ ਕੋਲੋਂ ਸੁਧਾਰ ਕੇ ਪੂਰਾ ਕਰਵਾ ਲਿਆ।
ਜਨਮ ਕਥਾ ਵਰਨਨ ਕਰੀ, ਪ੍ਰਥਮ ਧਿਆਏ ਸੁਖ ਪਾਏ, ਬਾਲ ਚਿਰਤਰ ਆਗੇ ਕਹੋ, ਸੁਣੋ ਸੰਤ ਮਨ ਲਾਏ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਜਨਮ ਦੀ ਜਿਹੜੀ ਕਥਾ ਸੀ ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ। ਇਹ ਮੇਰਾ ਪਹਿਲਾ ਅਧਿਆਇ ਹੈ ਜਿਹਦੇ ਵਿੱਚ ਸੁਖ ਪਾ ਕੇ ਮੈਂ ਗੁਰੂ ਦੇ ਅਵਤਾਰ ਦੀ ਕਥਾ ਨੂੰ ਬਿਆਨ ਕੀਤਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਾਲਕ ਉਮਰ ਦੇ ਵਿੱਚ ਕਿਸ ਤਰ੍ਹਾਂ ਦੇ ਕੌਤਕ ਕੀਤੇ ਉਹ ਮੈਂ ਅਗਲੇ ਅਧਿਆਇ ਦੇ ਵਿੱਚ ਬਿਆਨ ਕਰਾਂਗਾ। ਹੇ ਸੰਤ ਜਨੋ, ਹੇ ਸਰੋਤਾ ਜਨੋ, ਤੁਸੀਂ ਮਨ ਚਿੱਤ ਲਾ ਕੇ ਸਤਿਗੁਰਾਂ ਦੀ ਅਗਲੀ ਕਥਾ ਨੂੰ ਸੁਣੋ। इस जगह दे उते ग्रंथाकार जी ने अपने पहले अध्याय की समाप्ति की है। अगले नवे दूजे अध्याय का प्रारंभ करते ने ग्रंथाकार जी एक दोहरे दे नाल।
प्रथम चरण बंदो गुरु बहुर शारदा माए, बाल बिन सुन कर कृपा मोरी करो सहाय।
ग्रंथाकार जी लिखते ने कि प्रथम सारा तो पहला मैं सतगुरां दे चरणां दे उते नमस्कार करदा हां, उस तो बाद मैं शारदा देवी देवे चरणां दे उते मत्था टेकदा हां, क्योंकि कला दी देवी सरस्वती नूं शारदा नूं मन्या जांदा है। कवि जी लिखते ने कि मैं एक छोटा बालक हां, इस करके मेरे बालक दी बेनती नूं सुन के मेरे ते सच्चे पातशाह जी कृपा करो ताकि मैं सतगुरु हरगोबिंद सच्चे पातशाह जी दे इतिहास नूं वधिया तरीके दे नाल बयान कर सकां।
हर गोबिंद गुर जस कहो बाल चरित्र सुख खान, बाल रूप होए जो करे श्री गुर कृपा निधान।
ग्रंथाकार जी लिखते ने सतगुरु हरगोबिंद सच्चे पातशाह जी दे जस नूं मैं बयान करदा हां कि बालक सरूप दे विच सुखां दी खान सतगुरां ने किस तरह दे कौते कीते, किस तरह दियां लीलावां कीतियां, बालक रूप नूं धारण करके सतगुरु हरगोबिंद सच्चे पातशाह जी ने बड़ियां खेडां खेडियां।
चढ़ियो सूर जब कछ दिन आयो, नर नारी मिल मंगल गायो।
सूर दा चढ़ा हो गया, जदों कुछ दिन चढ़ के आ गया, स्त्रियां पुरुषां ने कवि जी लिखदे ने बड़ियां खुशियां दे बड़े ज्यादा गीत गाए।
तुर ही ढोल नगारे बाजे, देव फूलों के अंजन साजे।
बड़े रण सिंगे बजाए गए ने, बड़िया बड़िया ढोलां नूं खड़काया गया है। इस तो अलावा नगारियां दे उत्ते भी चोटां लाईयां गईयां। कवि जी लिखदे ने कि देवतियां ने बुक भर भर के फुल्लां दी वर्खा कीती।
दूर दूर की संगत आवे, देह बधाई अत सुख पावे।
दूरां दूरां तो जिहड़ियां संगतां ने ओ सतगुरां दे घर साहिबजादे दे अवतार धारण दी खबर नूं सुन के आउंदियां ने। कवि जी लिखदे ने कि सारे आण के वधाईयां देंदे ने ते बहुत ज्यादा सुख दी प्राप्ति करदे ने।
पर सूत रीत जेतक जग गाई, नर अनहार सब मात कराई।
जन्म समय दियां जिन्नियां भी रीतियां हुंदियां ने, जड़ियां दुनिया दे विच कीतियां जांदियां ने, कवि जी लिखदे ने उन्हां सारियां रीतियां नूं पूरा कीता गया है। माता गंगा जी ने उह सारियां रीतां कीतियां ने जड़ियां जड़ियां वी उन्हां नूं करन दे वास्ते आखियां गईयां।
श्री गोरे अर्जन देवत दाना, रंक पूप होए करे सिदाना।
दूजी तरफ खुशी दी हालत दे विच सतगुरु अर्जन देव सच्चे पातशाह जी भी बहुत ज्यादा वड्डा दान प्रदान कर रहे ने। कवि जी लिखदे ने रंक भूप होए करे सिदाना, जेड़े रंक ने जेड़े कंगाल ने ਉਹ ਸਤਿਗੁਰਾਂ ਦੇ ਦਰਵਾਜੇ ਦੇ ਉੱਤੇ ਆਉਂਦੇ ਨੇ, ਸਤਿਗੁਰਾਂ ਤੋਂ ਜਦੋਂ ਦਾਨ ਲੈ ਲੈਂਦੇ ਨੇ ਤੇ ਫਿਰ ਕਵੀ ਜੀ ਲਿਖਦੇ ਨੇ ਕਿ ਭੂਪ ਬਣ ਕੇ ਰਾਜੇ ਬਣ ਕੇ ਆਪਣੇ ਘਰਾਂ ਨੂੰ ਪਰਤਦੇ ਨੇ।
ਤਬ ਲੋ ਸਾਹਿਬ ਬੁੱਢਾ ਆਇਓ, ਸਾਥ ਭਾਈ ਗੁਰਦਾਸ ਲਿਆਇਓ।
ਇੰਨੇ ਚਿਰ ਨੂੰ ਬਾਬਾ ਬੁੱਢਾ ਜੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਕਵੀ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦੇ ਨਾਲ ਭਾਈ ਗੁਰਦਾਸ ਜੀ ਵੀ ਸਾਹਿਬਜ਼ਾਦੇ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ।
ਆਏ ਦਰਸ ਸ੍ਰੀ ਗੁਰ ਕਾ ਕੀਨੋ, ਦਈ ਵਧਾਈ ਆਨੰਦ ਲੀਨੋ।
ਬਾਬਾ ਬੁੱਢਾ ਜੀ ਨੇ ਤੇ ਭਾਈ ਗੁਰਦਾਸ ਜੀ ਨੇ ਆਣ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਨਾਲੇ ਸਾਹਿਬਜ਼ਾਦੇ ਦਾ ਦਰਸ਼ਨ ਕੀਤਾ, ਵਧਾਈ ਦਿੱਤੀ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਦੋਵਾਂ ਨੇ।
ਗੁਰ ਅਰਜਨ ਕੋ ਬੇਨਤੀ ਕੀਨੀ, ਬਾਰ ਬਾਰ ਸੋਏ ਅਧੀਨੀ।
ਬਾਬਾ ਬੁੱਢਾ ਨੇ ਤੇ ਭਾਈ ਗੁਰਦਾਸ ਨੇ ਦੋਵਾਂ ਨੇ ਬਾਰ ਬਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਧੀਨਤਾ ਨੂੰ ਧਾਰਨ ਕਰਕੇ ਬੇਨਤੀ ਕੀਤੀ।
ਸਾਹਿਬ ਬੁੱਢੇ ਕਾ ਤਬੈ ਅਤਿਸ਼ੈ ਆਦਰ ਕੀਨ, ਸਿਰ ਗੁਰ ਅਰਜਨ ਦੇਵ ਜੀ ਅਤਚਿਤ ਹੋਏ ਅਧੀਨ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਬੜੀ ਅਧੀਨਗੀ ਦੇ ਨਾਲ ਬਾਬਾ ਬੁੱਢਾ ਜੀ ਦਾ ਬਹੁਤ ਜ਼ਿਆਦਾ ਆਦਰ ਮਾਣ ਤੇ ਸਤਿਕਾਰ ਕੀਤਾ।
ਹਰ ਗੋਬਿੰਦ ਕਾ ਰੂਪ ਲਖ ਬੁੱਢੇ ਆਨੰਦ ਪਾਏ, ਕਿਦੋਂ ਸਸੀ ਕੇ ਦਿਨ ਪਤੀ ਐਸੇ ਰੂਪ ਸੁਹਾਏ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਦੇਖ ਕੇ ਬਾਬਾ ਬੁੱਢਾ ਜੀ ਬਹੁਤ ਜ਼ਿਆਦਾ ਆਨੰਦਿਤ ਹੋਏ ਨੇ। ਬਾਬਾ ਬੁੱਢਾ ਜੀ ਨੇ ਆਖਿਆ, ਕਿਦੋਂ ਸਸੀ ਕੇ ਦਿਨ ਪਤੀ ਐਸੋ ਰੂਪ ਸਹਾਏ। ਜੇਕਰ ਠੰਡੇ ਪੱਖ ਨੂੰ ਵੇਖਿਆ ਜਾਵੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਮੁਖੜਾ ਚੰਦਰਮਾ ਦੇ ਵਰਗਾ, ਜੇਕਰ ਤੇਜ ਪ੍ਰਤਾਪ ਦੇ ਪੱਖ ਨੂੰ ਵੇਖਿਆ ਜਾਵੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਚਿਹਰਾ ਹੈ, ਉਹਨਾਂ ਦਾ ਜਿਹੜਾ ਮੁਖੜਾ ਉਹ ਸੂਰਜ ਦੇ ਵਰਗਾ।
ਸਾਹਿਬ ਬੁੱਢਾ ਔ ਗੁਰਦਾਸ, ਕੇਵਤ ਕਿਤਕ ਦਿਵਸ ਰਹਿ ਸਤਿਗੁਰ ਪਾਸ।
ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਕਵੀ ਜੀ ਲਿਖਦੇ ਨੇ, ਕੁਝ ਦਿਨ ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਹੀ ਰਹੇ।
ਪੁੰਨ ਲੈ ਆ ਗਿਆ ਦੋ ਸਿਧਾਏ, ਸਤਿਗੁਰ ਬੀੜ ਗਏ ਸੁਖ ਪਾਏ।
ਥੋੜੇ ਦਿਨਾਂ ਤੋਂ ਬਾਅਦ ਫਿਰ ਦੋਵਾਂ ਨੇ ਹੱਥ ਜੋੜ ਕੇ ਜਾਣ ਦੀ ਆਗਿਆ ਲਈ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਜਿੱਥੇ ਬਾਬਾ ਜੀ ਬੀੜ ਦੇ ਵਿੱਚ ਰਿਹਾ ਕਰਦੇ ਸਨ ਉੱਥੇ ਹੀ ਵਾਪਸ ਚਲੇ ਗਏ।
ਸੋਦਾ ਸਰੋਵਰ ਕੇ ਨਰ ਨਾਰੀ, ਧਰ ਕੇ ਰੂਪ ਸੁਮੰਗਲ ਕਾਰੀ।
ਸੁਧਾ ਸਰੋਵਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦੀ ਖਬਰ ਜਦੋਂ ਸੰਗਤਾਂ ਨੂੰ ਮਿਲੀ ਹੈ, ਫਿਰ ਕਵੀ ਜੀ ਲਿਖਦੇ ਨੇ, ਸਾਰੇ ਇਸਤਰੀਆਂ ਪੁਰਸ਼ ਆਪਣੇ ਰੂਪਾਂ ਨੂੰ ਸਵਾਰ ਸਵਾਰ ਕੇ ਖੁਸ਼ੀਆਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਵਡਾਲੀ ਦੇ ਵਿੱਚ ਪਹੁੰਚ ਰਹੇ ਨੇ।
ਜਾਏ ਵਡਾਲੀ ਦੇਤ ਵਧਾਈ, ਬਾਲ ਦਰਸ ਕਰ ਆਨੰਦ ਪਾਈ।
ਸਾਰੇ ਵਡਾਲੀ ਨਗਰ ਦੇ ਵਿੱਚ ਪਹੁੰਚਦੇ ਨੇ, ਆਣ ਕੇ ਵਧਾਈਆਂ ਦਿੰਦੇ ਨੇ ਤੇ ਬਾਲਕ ਸਰੂਪ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਖੁਸ਼ੀਆਂ ਦੀ ਪ੍ਰਾਪਤੀ ਸਾਰੇ ਕਰਦੇ ਨੇ।
ਦੇਵਾਂਗਣ ਬਾਪ ਨਾਰ ਬਣਾਏ, ਇਨ ਨਾਰੀ ਮੈਂ ਮਿਲੀ ਸੋਆਏ।
ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਇੱਕ ਹੋਰ ਵੀ ਖੇਡ ਵਰਤੀ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੀਆਂ ਦੇਵਤਿਆਂ ਦੀਆਂ ਘਰ ਵਾਲੀਆਂ ਨੇ ਉਹਨਾਂ ਨੇ ਮਨੁੱਖਾਂ ਦੇ ਸਰੂਪਾਂ ਨੂੰ ਧਾਰਨ ਕੀਤਾ ਤੇ ਜਿਹੜੀਆਂ ਦੂਜੀਆਂ ਔਰਤਾਂ ਖੁਸ਼ੀ ਦੇ ਵਿੱਚ ਮਿਲੀਆਂ ਹੋਈਆਂ ਨੇ ਉਹਨਾਂ ਦੇ ਨਾਲ ਮਨੁੱਖਾ ਸਰੂਪ ਨੂੰ ਔਰਤਾਂ ਦੇ ਸਰੂਪ ਨੂੰ ਧਾਰਨ ਕਰਕੇ ਉਹ ਦੇਵਤਿਆਂ ਦੀਆਂ ਘਰ ਵਾਲੀਆਂ ਵੀ ਆਣ ਕੇ ਸ਼ਾਮਿਲ ਹੋ ਗਈਆਂ ਨੇ।
ਆਨੰਦ ਬਸ ਕੋ ਸਿਆਣ ਨਾ ਕਰੇ, ਆਪਣੇ ਬਿਰਾਨਾ ਨਹੀਂ ਮਨ ਧਰੇ।
ਕਵੀ ਜੀ ਲਿਖਦੇ ਨੇ ਕਿ ਆਨੰਦ ਦੇ ਖੁਸ਼ੀਆਂ ਦੇ ਵਸ ਦੇ ਵਿੱਚ ਐਸੀਆਂ ਸਾਰੀਆਂ ਹੋਈਆਂ ਹੋਈਆਂ ਨੇ ਕਿ ਇੱਕ ਦੂਜੇ ਦੀ ਕਿਸੇ ਨੂੰ ਪਛਾਣ ਹੀ ਨਹੀਂ ਆਉਂਦੀ। ਇਸੇ ਕਰਕੇ ਉਹ ਜਿਹੜੀਆਂ ਔਰਤਾਂ ਦੇਵਤਿਆਂ ਦੀਆਂ ਘਰ ਵਾਲੀਆਂ ਆਈਆਂ ਨੇ ਉਹਨਾਂ ਨੂੰ ਕਿਸੇ ਨੇ ਪਛਾਣਿਆ ਹੀ ਨਾ, ਭਾਵ ਕਿ ਆਪਣੇ ਤੇ ਬੇਗਾਨੇ ਦੀ ਜਿਹੜੀ ਪਛਾਣ ਹੈ ਉਹ ਕਿਸੇ ਨੇ ਖੁਸ਼ੀ ਦੇ ਵਿੱਚ ਕੀਤੀ ਹੀ ਨਾ। ਸਭ ਨਾਰੀ ਮਿਲ ਮੰਗਲ ਗਾਵੇ, ਬਾਲ ਰੂਪ ਦੇਖ ਬਲ ਬਲ ਜਾਵੇ। ਇਸ ਪ੍ਰਕਾਰ ਦੇ ਨਾਲ ਜਿੰਨੀਆਂ ਵੀ ਔਰਤਾਂ ਨੇ ਉਹ ਬੜੀ ਖੁਸ਼ੀ ਦੇ ਵਿੱਚ ਭਰੀਆਂ ਹੋਈਆਂ ਨੇ। ਕਵੀ ਜੀ ਲਿਖਦੇ ਨੇ ਕਿ ਬਾਲਕ ਸਰੂਪ ਦਾ ਦਰਸ਼ਨ ਕਰ ਕਰਕੇ ਬਲ ਬਲ ਜਾਂਦੀਆਂ ਨੇ, ਸਾਰੀਆਂ ਬਲਹਾਰ ਜਾ ਰਹੀਆਂ ਨੇ। ਇਸ ਪ੍ਰਕਾਰ ਦੇ ਨਾਲ ਹਰ ਇੱਕ ਪਾਸੇ ਖੁਸ਼ੀਆਂ ਚੜ ਰਹੀਆਂ ਨੇ, ਛਾਈਆਂ ਹੋਈਆਂ ਨੇ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਖੁਸ਼ੀ ਦੇ ਖੇੜੇ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਸੋਲਾਂ ਕਲਾਂ ਸੰਪੂਰਨ ਚੰਦ ਆ ਕੇ ਧਰ ਬਾਲਕ ਰੂਪ ਅਪਾਰ ਖੇਲੇ, ਮੱਥਾ ਸੂਰਜ ਵਰਗਾ ਤੇਜ ਭਰਿਆ, ਮਾਤਾ ਗੰਗਾ ਦੇ ਵਿੱਚ ਅਗਾਰ ਖੇਲੇ। ਰਾਖਾ ਧਰਮ ਤੇ ਦੇਸ ਦਾ ਬਲੀ ਯੋਧਾ, ਬਾਲ ਰੂਪ ਸਤਿਗੁਰ ਦਾ ਤਾਰ ਖੇਲੇ। ਜੁਗੋ ਜੁਗ ਰਾਖਾ ਭਗਤਾਂ ਪਿਆਰਿਆਂ ਦਾ, ਕਲ ਯੁਗ ਵਿੱਚ ਹੈ ਅਵਤਾਰ ਖੇਲੇ। ਜਿਹਦੀ ਜੋਤ ਪ੍ਰਕਾਸ਼ ਬ੍ਰਹਿਮੰਡ ਸਾਰੇ, ਮਾਨਸ ਦੇ ਵਿੱਚ ਵਿਚਾਰ ਖੇਲੇ। ਖੂਬਸੂਰਤੀ ਤੇਜ ਜਮਾਲ ਸਾਰਾ, ਇਕੱਠਾ ਇੱਕ ਥਾਂ ਹੋ ਦੇਹ ਤਾਰ ਖੇਲੇ। ਉਹ ਪੁਤਲਾ ਸ਼ਾਂਤੀ ਵੀਰ ਰਸਦਾ, ਤੀਜਾ ਰਲ ਕੇ ਨਾਲ ਸ਼ਿੰਗਾਰ ਖੇਲੇ। ਰਾਜ ਜੋਗ ਪ੍ਰਤੱਖ ਹੋ ਆਣ ਬੈਠੇ, ਅਰਸ਼ੀ ਜੋਤਿਆ ਵਿੱਚ ਸੰਸਾਰ ਖੇਲੇ। ਸੁੰਦਰ ਤਾਈਆਂ ਸਾਰੀਆਂ ਮਾਤ ਹੋਵਣ, ਬਾਲ ਰੂਪ ਤਰ ਸ਼ਕਤ ਭੰਡਾਰ ਖੇਲੇ। ਵੇਖਣ ਵਾਲਿਆਂ ਦੇ ਮਨ ਮੋਏ ਜਾਂਦੇ, ਖੇਲਾਂ ਸੋਹਣਿਆਂ ਦਾ ਸਰਦਾਰ ਖੇਲੇ। ਮਾਤਾ ਵੇਖ ਆਨੰਦ ਕਰਤਾਰ ਸਿੰਘਾ, ਸ਼ਕਤੀਵਾਨ ਬੱਚਾ ਘਰ ਬਾਰ ਖੇਲੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਮਾਤਾ ਗੰਗਾ ਜੀ ਬਹੁਤ ਜ਼ਿਆਦਾ ਵੇਖ ਵੇਖ ਕੇ ਆਪਣੇ ਪੁੱਤਰ ਨੂੰ ਖੁਸ਼ ਹੋ ਰਹੇ ਨੇ, ਕਿਉਂਕਿ ਸ਼ਕਤੀ ਵਾਲਾ ਜਿਹੜਾ ਬੱਚਾ ਉਹਨਾਂ ਦੇ ਘਰ ਦੇ ਵਿੱਚ ਪ੍ਰਗਟ ਹੋਇਆ।
ਮਾਤ ਗੰਗ ਮਨ ਆਨੰਦ ਪਾਈ, ਬਚਨ ਕਹੇ ਸਭ ਨਾਰ ਸੁਣਾਈ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮਾਤਾ ਗੰਗਾ ਜੀ ਬਹੁਤ ਜ਼ਿਆਦਾ ਆਨੰਦ ਦੇ ਵਿੱਚ, ਖੁਸ਼ੀ ਦੇ ਵਿੱਚ ਭਰੇ ਹੋਏ ਨੇ। ਉਸ ਵੇਲੇ ਮਾਤਾ ਗੰਗਾ ਜੀ ਸਾਰੀਆਂ ਔਰਤਾਂ ਦੇ ਨਾਲ ਇਸ ਪ੍ਰਕਾਰ ਦੇ ਨਾਲ ਬਚਨ ਕਰ ਰਹੇ ਨੇ।
ਮਾਤ ਆਨੰਦ ਭਰੇ ਮੁਖ ਸੋ, ਅਸ ਬੈਣ ਕਹੇ ਸੁਣੋ ਮਮ ਪਿਆਰੀ।
ਮਾਤਾ ਗੰਗਾ ਜੀ ਨੇ ਆਪਣੇ ਮਨ ਦੇ ਵਿੱਚ ਖੁਸ਼ੀ ਨੂੰ ਭਰ ਕੇ ਸਾਰੀਆਂ ਔਰਤਾਂ ਨੂੰ ਇਸ ਪ੍ਰਕਾਰ ਦੇ ਨਾਲ ਆਖਿਆ। ਕਹਿੰਦੀ ਹੈ ਮਾਤਾ ਗੰਗਾ ਕਿ ਸੁਣੋ ਪਿਆਰੀਓ ਮੇਰੀਓ ਸਹੇਲੀਓ,
ਬੁੱਢੇ ਨਿਹਾਲ ਕੀਓ ਹਮਕੋ, ਜਿਹ ਕੇ ਬਚ ਪੁੱਤਰ ਲਹਿਓ ਸੁਖ ਕਾਰੀ।
ਮਾਤਾ ਗੰਗਾ ਜੀ ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਨੇ ਅੱਜ ਸਾਨੂੰ ਨਿਹਾਲ ਕਰ ਦਿੱਤਾ ਹੈ, ਸਾਨੂੰ ਕਿਰਤਾਰਥ ਕਰ ਦਿੱਤਾ ਹੈ, ਜਿਨ੍ਹਾਂ ਦੇ ਬਚਨ ਕਰਨ ਦੇ ਸਦਕਾ ਮੇਰੇ ਘਰ ਦੇ ਵਿੱਚ ਸੁਖਕਾਰੀ ਬੇਟਾ ਪੈਦਾ ਹੋਇਆ।
ਅੰਗਨ ਮੋਰ ਸੁਹਾਤ ਪਇਓ ਜਨ, ਦੂਜ ਕੋ ਚੰਦ ਚੜਿਓ ਸੁਖ ਤਾਰੀ।
ਮਾਤਾ ਗੰਗਾ ਜੀ ਕਹਿੰਦੇ ਨੇ ਕਿ ਅੱਜ ਮੇਰੇ ਵਿਹੜੇ ਦੇ ਵਿੱਚ, ਅੱਜ ਮੇਰਾ ਵਿਹੜਾ ਬਹੁਤ ਜ਼ਿਆਦਾ ਭਾਗਾਂ ਭਰਿਆ ਮੈਨੂੰ ਦਿਖਾਈ ਦੇ ਰਿਹਾ। ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਮੇਰੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਦੂਜ ਦੇ ਚੰਦਰਮਾ ਨੇ ਪ੍ਰਕਾਸ਼ ਕਰ ਦਿੱਤਾ ਹੋਵੇ। ਮੈਂ ਪਹਿਲਾਂ ਵੀ ਇੱਕ ਦਿਨ ਅਰਜ਼ ਕੀਤੀ ਸੀ ਕਿ ਦੂਜ ਦੇ ਚੰਦਰਮਾ ਨੂੰ ਬਹੁਤ ਜ਼ਿਆਦਾ ਮੰਗਲਕਾਰੀ ਮੰਨਿਆ ਜਾਂਦਾ ਹੈ, ਇਸ ਕਰਕੇ ਕਵੀ ਜੀ ਪ੍ਰਮਾਣ ਦਿੰਦੇ ਨੇ ਦੂਜ ਦੇ ਚੰਦਰਮਾ ਦਾ।
ਆਜ ਕੇ ਦਿਵਸ ਪਹਿਹੋ ਸਜਨੀ, ਸੋਇਆ ਬਲ ਜਾਉ ਮਹਾ ਸੁਖ ਤਾਰੀ।
माता गंगा जी कहिंदे ने कि अज दे दिन दे उते हे मेरीओ सहेलियो मैं हुणे ही वारे सदके वारने जानी आ। माता गंगा जी कहिंदे ने कि मैं बयान ही नहीं कर सकदी कि किन्ना ज्यादा इस वेले मैनू सुख प्रतीत हो रहे।
माता गंगा सुलखणी भागवंती हरी रूप जिदी गोदी बाल खेडे हुण संगतां वेख निहाल चेहरा सुंदर रूप सतगुरु दयाल खेडे जिमें राम अयोध्या विच होया विच मथुरा कृष्ण गोपाल खेडे तिवें विच वडाली दे गुरु छेवां भरिया तेज प्रताप कमाल खेडे सियाने वेख के करन अनुमान लगे ए जुगता दा है जवार खेडे राखा धर्मिया दा दर्दिया दा ए जालमा दा सरदार खेडे दिल्ली तख्त ताई तख्ता करन वाला सिख पंथ दा सो इकबाल खेडे पारे जुलम सी नार दे टौन वाला पारे जुलम मीनारे दे टौन वाला सच्चे धर्म दा शोभ पुचाल खेडे गुरु नानक दा तेज प्रगट होके रूप भरिया जाहो जलाल खेडे चंदू दुष्ट जिदा करतार सिंगा ओ वडाली दे विच वबाल खेडे।
ग्रंथाकार करतार सिंह जी कलास वाले लिखदे ने अगले आउन वाले समय दे विच चंदू दुष्ट दा जिन्ने बुरा हाल करना है ओ इस वेले वडाली दे विच बालक सरूप नूं धारण करके माता जी दे घर दे विच खेडा खेडदा।
बालक रूप निहार तबे सब नार गई मन आनंद पाए।
कवि जी लिखते ने कि जेड़ियां औरतां अमृतसर दे विचों आईयां सन साहिबजादे दा दर्शन करन दे वास्ते उन्हां ने बालक दे सरूप नूं वेख्या ते फिर खुशियां नूं धारण करदियां करदियां अपने घरां नूं वापस मुड़ गईयां।
नार न जाए सुदा सर में मुख बालक की अति उपमा गाई।
जेड़ियां दर्शन करके सतगुरां दा गईयां ने उन्हां ने जाके अमृतसर दे विच बालक साहिबजादे दे जेड़ी सुंदर बालक दी जेड़ी बहुत ज्यादा उपमा सी उन्हां सारियां ने जाके अमृतसर दे विच बयान कीती।
बात सुनी कर मोजी जबे अत दुखत वै पत पास सुनाई।
हुण जदों पूरे अमृतसर दे विच साहिबजादे दे प्रगट होण दी खबर मिल गई है ते फिर प्रिथी चंद ते करमो इस गल तों किवें अनजाण रह सकदे सन। कवि जी लिखदे ने कि जदों करमो नूं ਇਹ ਖਬਰ ਮਿਲੀ ਹੈ ਤੇ ਫਿਰ ਕਰਮੋ ਜਾ ਕੇ ਆਪਣੇ ਪਤੀ ਦੇ ਕੋਲ ਬੜੀ ਦੁੱਖ ਦੇ ਨਾਲ ਇਹ ਦੁਖਦਾਈ ਖਬਰ ਸੁਣਾਉਂਦੀ ਹੈ। ਬਾਕੀਆਂ ਦੇ ਵਾਸਤੇ ਭਾਵੇਂ ਇਹ ਖਬਰ ਖੁਸ਼ ਕਰਨ ਵਾਲੀ ਹੈ ਪਰ ਕਰਮੋ ਦੇ ਵਾਸਤੇ ਇਹ ਦੁਖਦਾਈ ਖਬਰ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਵੱਡੇ ਦੁੱਖ ਭਰੀ ਜਿਹੜੀ ਖਬਰ ਹੈ ਉਹ ਕਰਮੋ ਨੇ ਆਪਣੇ ਪਤੀ ਪ੍ਰਿਥੀ ਚੰਦ ਨੂੰ ਜਾ ਕੇ ਸੁਣਾਈ।
ਹੇ ਪਤ ਪ੍ਰਭ हे पति पुत्र पायो तिनके तुमरो बच झूठ सोयाज लखाई।
अपने पति पृथ्वी चंद नूं कहिंदी है कि पति जी तुसी जिहड़ा बचन कीता सी ओह ते अज झूठा साबित हो गया। तुसी आख्या सी कि मेरे शरीक दे घर दे विच पुत्र पैदा नहीं होवेगा उन्हां दे घर दे विच ते पुत्र पैदा हो गया। ਪਤੀ ਜੀ ਤੁਹਾਡਾ ਆਖਿਆ ਹੋਇਆ ਬਚਨ ਅੱਜ ਝੂਠਾ ਸਾਬਤ ਹੋ ਗਿਆ ਇਸ ਪ੍ਰਕਾਰ ਦੇ ਨਾਲ ਵਾਪਰਿਆ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
साहिब जादे दा सुनिया प्रगट होना, सिखा खुशियां बहुत मनाइया जी, तोहफे नजरां लैके कई चीजां दूर दूर तो संगता आईया जी। साहिब जादे दा रूप अनूप सोना, वेख माता नू देन वधाइया जी, एक करमो बिना करतार सिंगा सरबंदियां लालियां छाइया जी।
एक करमो दुखी है, बाकी सारे रिश्तेदारां नू ते संगतां नू बड़िया खुशियां चढ़िया होईयां।
प्रिथी चंद ने खबरां सुनिया जा, गुरु अर्जन दे कर बाल होया, सने करमो दे लगी अग सीने, साड़ी ईरखा वेच बेहाल होया, दोहां जिया ताई चिंता बहुत लगी, वादे वेच शरीक इकबाल होया, छोटा हो ले गया गुरियाई पहला, पूजनीक अते माला माल होया, हुन पुत्र भी कर जम पिया, हकदार अगों लई संभाल होया, दूजे लोक सब खुश करतार सिंगा, वैरी सका परा कमाल होया।
करतार सिंह जी कलास वाली लिखते ने के बाकी सारे लोग बड़े खुश ने, पर सका जड़ा भरा है सतगुरु अर्जन देव सच्चे पातशाह जी दा, ओ कहिंदे ने के बहुत ज्यादा वैरियां दे वांग चालां चलन लगा।
करहो आज उपाय हे पति मम आज्ञा करो।
फिर करमो ने हाथ जोड़ के अपने पति पृथ्वी चंद नु आख्या के पति जी तुहाडा ते बचन झूठा साबित हो गया, पर जेकर तुसी मैनू आखो ते मैं कोई अपना यतन करा।
पृथ्वी कहा सुनाए करो यतन जे कर सको।
अगो फिर पृथ्वी चंद ने आख्या के ठीक है करमो, तू अपना यतन कर लै जेड़ा तू करना चाहनी है, पर ओ जेड़ा पुत्र उन्ना दे घर दे विच पैदा होया है ओ बहुती देर दुनिया दे उते जीवदा रहना नहीं चाहिदा। इस प्रकार दे नाल पृथ्वी चंद ने ते करमो ने आपस दे विच सलाह कीती है।
दोवें जीव चुर दे कर अंदर लगी अग शरीके दी पारी है जी, सोचा सोच दे पाप दी चढ़ बेड़ी, किवें पुत्र शरीक दा मारिए जी। ओ मालक गुरियाई दा जम पिया, असी किस तरह वेख सहारिए जी, साडे पुत नू किसे ने पूजना नहीं, दुखी रहेगा ओ उम्र सारिए जी। किसे दाई तो जहर दुआ दईए, फाही लोभ दी किसे गल डारिए जी, साल मिटे ए चब करतार सिंगा, बाल मरे ता शुकर गुजारिए जी।
करतार सिंह जी कलास वाली ए बयान करदे ने, दोवां जिया ने सलाह कीती है कि कोई ऐसा तरीका करिए जेड़े तरीके नू अपना के ते बालक साहिबजादे नू मार दईए, ताकि गुरगद्दी दा मालक अगों सतगुरु अर्जन तो बाद होर कोई ना बन सके।
पुत्र पृथिया भी सतगुरां दा सी, कलम लिखनो पई शर्माम दिए, अदब सिखां नू गुरां दे कुत्तियां दा सुरत समझ के थर थराम दिए, कि लिखा ते की ना लिखा एथे पई दिल ताई शर्म आम दिए, बिना किसे दृष्टांत करतार सिंगा सिद्धा लिखा प्रसंगियों पाम दिए।
करतार सिंह जी कलास वाली लिखदे ने के सतगुरु रामदास सच्चे पातशाह जी दा पृथ्वी चंद भी साहिबजादा सी, इस करके मेरी जड़ी कलम है ओनू बड़ी शर्म आ रही है कि ओ इस प्रकार दे नाल पृथ्वी चंद दे वास्ते लिखे। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਿੱਖਾਂ ਨੂੰ ਚਾਹੀਦਾ ਕਿ ਗੁਰਾਂ ਦੇ ਕੁੱਤਿਆਂ ਦਾ ਵੀ ਅਦਬ ਕਰੇ, ਸਤਿਕਾਰ ਕਰੇ। ਪਰ ਦੱਸੋ, ਮੈਂ ਪ੍ਰਿਥੀ ਚੰਦ ਦਾ ਤੇ ਕਰਮੋ ਦਾ ਕਿਸ ਤਰ੍ਹਾਂ ਆਦਰ ਸਤਿਕਾਰ ਕਰ ਸਕਦਾ? ਇਸ ਕਰਕੇ ਹੁਣ ਮੈਂ ਇਸ ਫੈਸਲੇ ਦੇ ਉੱਤੇ ਪਹੁੰਚਿਆ ਕਿ ਜੋ ਕੁਝ ਵਾਕਿਆ ਹੀ ਵਾਪਰਿਆ, ਮੈਂ ਉਸੇ ਪ੍ਰਕਾਰ ਦੇ ਨਾਲ ਇਸ ਕਥਾ ਨੂੰ ਅੱਗੇ ਬਿਆਨ ਕਰਾਂ। ਪਤ ਕੀ ਆਗਿਆ ਪਾਇ ਕੇ ਕਰਮੋ ਯਤ ਮਤ ਅੰਦ ਦਾਈ ਏਕ ਬੁਲਾਇ ਕੈ ਕੀਓ ਪਾਪ ਕਾ ਤੰਦ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਆਪਣੇ ਪਤੀ ਪ੍ਰਿਥੀ ਚੰਦ ਦੇ ਹੁਕਮ ਨੂੰ ਪਾ ਕੇ ਫਿਰ ਕਰਮੋ ਜਿਹੜੀ ਬਹੁਤ ਜ਼ਿਆਦਾ ਮਤ ਦੀ ਅੰਨੀ ਹੈ, ਉਹਨੇ ਯਤਨ ਕੀਤਾ ਇੱਕ ਦਾਈ ਦੇ ਨਾਲ ਆਪਣੀ ਵਿਉਂਤਬੰਦੀ ਕਰ ਲਈ ਤੇ ਦਾਈ ਨੂੰ ਤਿਆਰ ਕਰ ਲਿਆ ਤਾਂ ਕਿ ਉਹ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਬਾਲਕ ਸਰੂਪ ਦੇ ਵਿੱਚ ਨੇ ਉਹਨਾਂ ਨੂੰ ਜਾ ਕੇ ਮਾਰ ਦੇਵੇ।
ਕਰਮੋ ਜੋ ਦਾਈ ਕੋ ਕਹੋ ਮੋਰੋ ਬਚਨ ਸਾਚ ਤੁਮ ਲਹੋ।
ਕਰਮੋ ਨੇ ਉਸ ਦਾਈ ਨੂੰ ਆਖਿਆ ਕਿ ਮੈਂ ਜਿਹੜਾ ਤੇਰੇ ਨਾਲ ਬਚਨ ਕਰਨ ਲੱਗੀ ਆ ਇਸ ਨੂੰ ਤੂੰ ਮਨ ਦੇ ਵਿੱਚ ਸੱਚਾ ਕਰਕੇ ਧਾਰਨ ਕਰ ਲੈ।
ਰੁਪਈਆ ਸੋ ਤੁਮ ਹਮ ਤੇ ਲੇਵੋ ਅਸਥਨ ਵਿਸ਼ ਤਰ ਬਾਲਕ ਦੇਵੋ।
ਕਰਮੋ ਕਹਿੰਦੀ ਆ ਕਿ ਮੈਂ ਤੈਨੂੰ 100 ਰੁਪਈਆ ਦਿੰਦੀ ਆ ਤੇ ਤੂੰ ਮੇਰੀ ਗੱਲ ਮੰਨ, ਆਪਣੇ ਥਣਾਂ ਦੇ ਉੱਤੇ ਜ਼ਹਿਰ ਨੂੰ ਲਾ ਕੇ ਚਲੀ ਜਾ ਤੇ ਉਸ ਬਾਲਕ ਨੂੰ ਆਪਣਾ ਥਣ ਜ਼ਹਿਰ ਵਾਲਾ ਚੁੰਗਾ ਕੇ ਮਾਰ ਦੇ।
ਤੁਮਰੋ ਮਾਨ ਸਦਾ ਹੋ ਕਰੋ ਬਾਲ ਪ੍ਰਾਣ ਜੇ ਨਿਸ਼ਚੇ ਹਰੋ।
ਇਸ ਤੋਂ ਇਲਾਵਾ ਕਰਮੋ ਉਸ ਦਾਈ ਨੂੰ ਕਹਿੰਦੀ ਹੈ ਕਿ ਜ਼ਿੰਦਗੀ ਭਰ ਮੈਂ ਤੇਰਾ ਆਦਰ ਤੇ ਮਾਣ ਸਤਿਕਾਰ ਹਮੇਸ਼ਾ ਕਰਦੀ ਰਵਾਂਗੀ, ਜੇਕਰ ਨਿਸ਼ਚਿਤ ਰੂਪ ਦੇ ਵਿੱਚ ਪੱਕੇ ਤੌਰ ਦੇ ਨਾਲ ਤੂੰ ਬਾਲਕ ਦੇ ਪ੍ਰਾਣਾਂ ਨੂੰ ਕੱਢ ਦਿੱਤਾ ਤਾਂ।
ਧਨ ਕੇ ਲੋਭ ਮਾਣ ਬਚ ਲੀਨੋ ਪਾਮਰ ਨਾਰੀ ਉਦਮ ਕੀਨੋ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਧਨ ਦੇ ਲੋਭ ਦੇ ਕਰਕੇ ਉਸ ਵੇਲੇ ਉਹ ਜਿਹੜੀ ਔਰਤ ਸੀ ਉਹਨੇ ਕਰਮੋ ਦੀ ਆਖੀ ਹੋਈ ਗੱਲ ਨੂੰ ਪ੍ਰਵਾਨ ਕਰ ਲਿਆ, ਮੰਨ ਲਿਆ।
ਪਾਮਰ ਨਾਰੀ ਉਦਮ ਕੀਨੋ, ਉਹ ਜਿਹੜੀ ਪਾਪਾਂ ਵਾਲੀ ਨਾਰੀ ਸੀ ਉਹਨੇ ਫਿਰ ਉਦਮ ਨੂੰ ਧਾਰਨ ਕੀਤਾ। ਨਿਜ ਤਨ ਪੂਖਣ ਵਸਤਰ ਸਵਾਰੀ ਆਸਣ ਵਿਸ਼ ਤਰ ਤਵੈ ਸਿਦਾਰੀ।
ਉਸ ਦਾਈ ਔਰਤ ਨੇ ਆਪਣੇ ਸਰੀਰ ਦੇ ਉੱਤੇ ਸੋਹਣਿਆਂ ਕੱਪੜਿਆਂ ਨੂੰ ਤੇ ਸੋਹਣਿਆਂ ਗਹਿਣਿਆਂ ਨੂੰ ਧਾਰਨ ਕੀਤਾ। ਇਸ ਤੋਂ ਇਲਾਵਾ ਉਹਨੇ ਆਪਣੇ ਥਣਾਂ ਦੇ ਉੱਤੇ ਜ਼ਹਿਰ ਲਾ ਲਿਆ ਤੇ ਫਿਰ ਉਸ ਜ਼ਹਿਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਦੇ ਵਾਸਤੇ ਉਹ ਚੱਲ ਪਈ। ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ, ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ।
ਸਦਾ ਜੈਸਿਆਂ ਨੂੰ ਤੈਸੇ ਮਿਲ ਜਾਂਦੇ ਕਰਮੋ ਤਾਈ ਵੀ ਆ ਇੱਕ ਨਾਰ ਮਿਲ ਗਈ 12 ਤਾਲਣੀ ਭੈੜੀ ਕੁਚਾਲਣੀ ਓ ਭਰੀ ਛਲ ਫਰੇਬ ਮਕਾਰ ਮਿਲ ਗਈ ਓਨੂੰ ਗੱਲ ਸਾਰੀ ਸਮਝਾਈਓ ਸੂ ਦਰਦ ਖਾਓ ਚੰਗੀ ਛਨਾਰ ਮਿਲ ਗਈ ਅਰਜਨ ਦੇਵ ਦੇ ਪੁੱਤ ਨੂੰ ਮਾਰਿਆ ਤੂੰ ਦੋਹਾਂ ਵਿੱਚ ਬੁਰਿਆਈ ਦੀ ਤਾਰ ਮਿਲ ਗਈ 500 ਰੁਪਇਆ ਮੈਂ ਦਿਆਂ ਤੈਨੂੰ 100 ਲੈ ਪਹਿਲਾਂ ਲੋਭ ਧਾਰ ਮਿਲ ਗਈ ਚੱਲੀ ਵੱਲ ਵਡਾਲੀ ਕਰਤਾਰ ਸਿੰਘਾ ਜਦ ਲੋਭ ਦੀ ਉਸ ਨੂੰ ਸਾਰ ਮਿਲ ਗਈ।
ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ 500 ਰੁਪਈਆ ਦੇਣਾ ਕੀਤਾ, ਮਾਰਨ ਦੇ ਵਾਸਤੇ 100 ਰੁਪਈਆ ਐਡਵਾਂਸ ਪੇਸ਼ਗੀ ਦਿੱਤੀ ਹੈ, ਬਾਕੀ 400 ਰੁਪਈਆ ਉਦੋਂ ਦੇਵਾਂਗੀ ਜਦੋਂ ਕੰਮ ਪੂਰਾ ਹੋ ਜਾਵੇਗਾ, ਜਦੋਂ ਅਰਜਨ ਦੇ ਪੁੱਤਰ ਨੂੰ ਮਾਰ ਕੇ ਉਹਦੇ ਮਰੇ ਦੀ ਖਬਰ ਮੈਨੂੰ ਸੁਣਾ ਦੇਵੇਗੀ। ਇਸ ਪ੍ਰਕਾਰ ਦੇ ਨਾਲ ਸਾਹਿਬਜ਼ਾਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਮਾਰਨ ਦੀ ਜਿਹੜੀ ਪੂਰੀ ਤਿਆਰੀ ਹੈ ਇਸ ਕਰਮੋਂ ਨੇ ਕਰ ਲਈ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।